ਚਲੋਕ ਸੰਤ ਚਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ।
ਹਾਂਜੀ ਸਰ, ਸੰਤ ਸ਼ਰਨ ਪਰੇ
ਜੋ ਜਨ ਪਰੈ
ਜੋ ਜਨ ਪਰੇ ਸੇ ਜਨ ਉਦਰਨ ਹਾਰ।
ਹਾਂਜੀ,
ਜਿਹੜਾ ਸੰਤ ਹੈ, ਸੰਤ ਅਸਲ ਦੇ ਵਿੱਚ ਅੱਧਾ ਇਹ ਜੀਵ ਸੰਤ ਹੈ, ਅੱਧਾ ਸੰਤ ਹੈ।
ਅੱਛਾ ਜੀ,
ਦਾਲ ਹੈ ਨਾ ਇਹ ਦਾਲ।
ਹਾਂਜੀ,
ਆਪ ਹੀ ਸੰਤ ਹੈ, ਆਪ ਹੀ ਸੰਤ ਹੈ। ਜਿਹੜਾ ਚਿੱਤ ਹੈ ਉਹ ਚਿੱਤ ਕਰਕੇ ਸੰਤ ਹੈ ਤੇ ਮਨ ਕਰਕੇ ਅਸ਼ਾਂਤ ਹੈ। ਜਿਹੜਾ ਕਦੇ ਵੀ ਆਦਮੀ ਜਿਹੜਾ ਜਨਮ ਲਿਆ ਨਾ ਜਿਹਦੇ, ਉਹ ਕਦੇ ਵੀ ਸੰਤ ਦੀ ਕਹਾਇਆ। ਜੇ ਉਹ ਸੰਤ ਵਰਗਾ ਬਣ ਵੀ ਗਿਆ, ਸ਼ਾਂਤੀ ਮਿਲ ਵੀ ਗਈ ਉਹਨੂੰ, ਤਾਂ ਉਹਦੇ ਵਾਸਤੇ ਲਫ਼ਜ਼ ਜਨੇ ਆਇਆ ਗੁਰਬਾਣੀ। ਜਨ ਨਾਨਕ ਦੇ ਨਾਲ ਜਨ ਆਉਂਦਾ, ਕਬੀਰ ਵੀ ਨਾਲ ਜਨ ਵਰਤਦਾ, ਜਨ ਜਾਂ ਦਾਸ ਇਹ ਲਫ਼ਜ਼ ਵਰਤਿਆ ਜਾਂਦਾ। ਜਨ ਦਾ ਮਤਲਬ ਹੈ ਗਿਆਨਵਾਨ, ਜਾਣਕਾਰ, ਆਤਮਦਰਸ਼ੀ, ਆਤਮਗਿਆਨੀ। ਪਹਿਲਾਂ ਆਮ ਤੌਰ ਤੇ ਜਿਹੜਾ ਮਨ ਹੈ ਇਹ ਅਸਲ ਦੇ ਵਿੱਚ ਦਾਲ ਜ਼ਿਆਦਾ ਹੈ, ਜਦ ਮਨ ਔਰ ਚਿੱਤ ਦੀ ਅਵਸਥਿਤੀ ਨਾ ਵਿਰੋਧਾਭਾਸ ਬਣਿਆ ਰਹਿੰਦਾ। ਮਨ ਕੁਛ ਹੋਰ ਚਾਹੁੰਦਾ, ਚਿੱਤ ਕੁਛ ਹੋਰ ਚਾਹੁੰਦਾ। ਕਿਸੇ ਵੀ ਭਾਵੇਂ ਇਹਨਾਂ ਦੀ ਸੁਰ ਇੱਕ ਵੀ ਹੋ ਜਾਂਦੀ ਹੈ, ਪਰ ਜ਼ਿਆਦਾ ਕਰਕੇ ਇਹਨਾਂ ਦੀ ਸੁਰ ਘੱਟ ਮਿਲਦੀ ਹੈ। ਉਹਨਾਂ ਜਿਹੜੇ ਅਸ਼ਾਂਤ ਰਹਿਣਾ, ਜਦੋਂ ਇਹਨਾਂ ਦੀ ਸੁਰ ਮਿਲ ਜਾਂਦੀ ਹੈ ਫਿਰ ਇਹ ਜਾਣਾ ਉਹ ਸੰਤ। ਜਿਹੜੇ ਲੋਕ ਆਪਣੇ ਆਪ ਨੂੰ ਸੰਤ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ। ਕੋਈ ਸੁਖਮਣੀ ਬਈ ਗੁਰਬਾਣੀ ਦਿੱਤਾ ਮੈਨੂੰ, ਜਿਹੜਾ ਜੀਵ ਹੈ ਜਿਹਨੇ ਜਨਮ ਲਿਆ ਹੋਇਆ ਉਹਨੂੰ ਸੰਤ ਕਿਹਾ ਹੋਇਆ ਹੀ ਨਹੀਂ, ਉਹ ਤਾਂ ਗੁਰਬਾਣੀ ਤਾਂ ਮੰਨਿਆ ਹੀ ਨਹੀਂ ਹੋਇਆ ਵੀ ਸੰਤ ਹੈ ਉਹ। ਜਾਣਾ ਬਸ, ਜਦੋਂ ਇਹ ਗੁਰਬਾਣੀ ਅਨੁਸਾਰ ਗੁਰਬਾਣੀ ਨੂੰ ਮੰਨਣ ਲੱਗ ਜਾਂਦਾ ਸਮਝ ਕੇ, ਐਂ ਕਹਿ ਲੋ ਜਦੋਂ ਜੀਵ ਸੁਧਰ ਜਾਂਦਾ, ਜਿਆਦਾ ਹੀ ਸੁਧਾਰੇ ਚ ਆ ਜਾਂਦਾ ਉਦੋਂ ਹੀ ਜਾਣਾ। ਤੇ ਨਹੀਂ ਤਾਂ ਇਹ ਮਨ ਹੈ, ਵਿਗੜਿਆ ਹੋਇਆ ਮਨ ਹੈ, ਸੁਧਰਿਆ ਹੋਇਆ ਜਾਣਾ।
ਅੱਛਾ ਜੀ,
ਜੇ ਸੁਧਰਿਆ ਹੋਇਆ ਫਿਰ ਇਹ ਜਾਣਾ, ਵਿਗੜਿਆ ਹੋਇਆ ਇਹ ਮਨ ਹੈ।
ਠੀਕ ਹੈ ਜੀ,
ਦੋਨੋਂ ਨੇ ਤੇ ਮਨ ਜਾਂ ਜਾਣ ਪੂਰਾ ਸੁਧਰਿਆ ਹੋਇਆ ਜਾਣਾ, ਇਹਦਾ ਉਤਲ ਦੇ ਕਾਬਲ ਹੋ ਗਿਆ ਫਿਰ ਇਹ ਜਾਣ। ਇਸੇ ਕਰਕੇ ਸੰਤ ਸਰਨ ਜੋ ਜਨ ਪਰੇ, ਜਿਹੜਾ ਮਨ ਜੋ ਜੀਵ ਗੁਰਬਾਣੀ ਦੀ ਸਿੱਖਿਆ ਲੈ ਕੇ ਸੁਧਰ ਗਿਆ, ਸੁਧਾਰ ਕਰ ਲਿਆ, ਜਨ ਗਿਆ, ਜਾਣਕਾਰ ਬਣ ਗਿਆ, ਗਿਆਨਵਾਨ ਹੋ ਗਿਆ, ਉਹ ਆਪਣਾ ਜਿਹੜਾ ਚਿੱਤ ਹੈ ਚਿੱਤ ਉਹਦੇ ਉਹਦੇ ਅਨੁਸਾਰ ਹੋ ਜਾਂਦਾ, ਉਹਦੀ ਸ਼ਰਨ ਹੋ
ਜਾਂਦੀ।
ਗੁਰ ਕੇ ਭਾਣੇ ਜਿਹੜਾ ਚੱਲਦਾ ਉਹ ਸੰਤ ਸ਼ਰਨ ਹੈ। ਗੁਰ ਕੇ ਭਾਣੇ ਜੇ ਚੱਲੇ ਭਾਈ,
ਬਹੁਤ
ਆਪਣੀ ਮਰਜ਼ੀ ਤਿਆਗ ਕੇ ਗੁਰ ਕੇ ਪਾਣੀ ਜਾ ਚੱਲਦਾ ਫਿਰ ਜਾਣਾ ਜਿਹਨੂੰ ਸੰਤ ਕਿਹਾ ਉਸ ਨੂੰ ਗੁਰ ਕਿਹਾ ਹੋਇਆ
ਅੱਛਾ ਜੀ
ਗੁਰ ਵੀ ਉਸ ਨੂੰ ਕਿਹਾ ਹੋਇਆ ਭਾਗ ਹੋਆ ਗੁਰ ਸੰਤ ਬੁਲਾਇਆ ਇਕੱਠਾ ਆ ਗਿਆ ਚਲੋ ਭਾਗ ਹੋਆ ਗੁਰ ਸੰਤ ਬੁਲਾਇਆ ਪ੍ਰਭਾ ਬਨਾਸ਼ ਧਰਮ ਹੈ ਪਾਇਆ ਇਥੋਂ ਪਤਾ ਲੱਗਦਾ ਹੈ ਵੀ ਆਦਮੀ ਜਿਹੜਾ ਹੈਗਾ ਜਿਹਨੇ ਜਨਮ ਲਿਆ ਜਿਹਦੇ ਸਰੀਰ ਚ ਅੱਧਾ ਹਿੱਸਾ ਉਹਦੇ ਵਾਸਤੇ ਲਫ਼ਜ਼ ਜੇ ਹੈ ਤਾਂ ਜਨੇ ਆਇਆ ਤੋਂ ਜ਼ਿਆਦਾ ਕੁਝ ਨਹੀਂ ਹੈ ਦੂਜਾ ਸੰਤ ਹੈ ਅੱਧਾ ਉਹਦੀ ਸਰਣ ਚ ਲੈ ਜਾਂਦਾ ਉਹਦਾ ਅਨੁਸਾਰੀ ਬਣ ਜਾਂਦਾ ਫਿਰ ਸੰਤ ਸਰਣ ਜੇ ਜਨ ਪਰੇ
ਜੋ ਜਨ ਪਰੇ
ਜੋ ਜਨ ਭਰਾ ਹੈ ਸੋ ਜਨ ਉਦਰਨਾਰ ਉਹ ਜਨ ਜਿਹੜੇ ਹੈਗੇ ਨੇ ਉਧਾਰ ਦੇ ਕਾਬਲ ਹੋ ਜਾਂਦੇ ਜਿਸ ਕਾਬਲ ਨੇ ਕਿ ਉਹਨਾਂ ਦਾ ਉਧਾਰ ਹੋ ਜਾਂਦਾ ਸੰਤ ਕੀ ਨਿੰਦਾ ਨਾਨਕਾ ਬਾਰ ਬਾਰ ਆਉਂਦਾ ਪਰ ਜਿੰਨਾ ਚਿਰ ਸੰਤ ਦਾ ਵਿਰੋਧ ਕਰਦਾ ਰਹਿੰਦਾ ਆਪਣੇ ਮੂਲ ਦਾ ਵਿਰੋਧ ਕਰਦਾ ਰਹਿੰਦਾ ਉਹਨਾਂ ਜਿਹੜੇ ਮਨ ਹੈ ਉਹਨਾਂ ਜਿਹੜੇ ਜਨਮ ਮਨ ਚ ਪਿਆ ਰਹੇ ਨਵੀਆਂ ਜੂਨਾਂ ਧਾਰਦਾ ਰਹਿੰਦਾ ਉਹਨਾਂ ਚ ਉਹਨਾਂ ਜਿਹੜੇ ਦਾ ਛੁਟਕਾਰਾ ਹੈ ਬਸ ਇੰਨੀ ਗੱਲ ਹਾਂਜੀ
ਠੀਕ ਹੈ ਜੀ ਤੇ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ
ਸੰਤ ਕੀ ਨਿੰਦਾ ਇਹ ਹੈ ਜੇ ਸੰਤ ਦੇ ਨਾਲ ਇਹਦੀ ਸਹਿਮਤੀ ਨਹੀਂ ਵਿਰੋਧ ਕਰਦਾ ਉਹਦੀ ਗੱਲ ਨੂੰ ਰੱਦ ਕਰਦਾ ਮੰਨਦਾ ਨਹੀਂ ਨਾ ਮੰਨਣਾ ਨਿੰਦਾ ਸਹਿਮਤੀ ਨਹੀਂ ਹੈ ਤਾਂ ਨਿੰਦਕ ਹੈ ਸੰਤ ਦਾ ਹੈ ਜੇ ਆਪਣੇ ਅੰਤਰਾਤਮਾ ਨਾਲ ਸਹਿਮਤ ਨਹੀਂ ਨਾ ਹੈਗੀ ਇਹਦੀ ਸਹਿਮਤੀ ਨਹੀਂ ਹੈ ਵਿਰੋਧ ਕਰਦਾ ਉਹਦਾ ਫਿਰ ਇਹ ਨਿੰਦ ਕੇ ਕਿਹਾ ਜਾਂਦਾ ਵਿਰੋਧ ਕਰਨ ਦਾ ਨਾਂ ਨਿੰਦ ਹੈ ਜਿਹੜੇ ਸੱਚ ਦਾ ਵਿਰੋਧ ਕਰਦੇ ਨੇ ਉਹ ਨਿੰਦਕ ਨੇ ਸਾਰੇ ਗੁਰਬਾਣੀ ਦਾ ਵਿਰੋਧ ਕਰਦੇ ਨੇ ਨਿੰਦਕ ਨੇ ਆਪ ਅਸਲ ਜੀ ਜੇ ਦੇਖਿਆ ਜਾਵੇ ਪ੍ਰੈਕਟੀਕਲ ਜੀਵਨ ਦੇ ਵਿੱਚ ਜਿਹੜੇ ਸੰਤ ਕਹਾਉਂਦੇ ਨੇ ਉਹ ਤਾਂ ਆਪੇ ਗੁਰਬਾਣੀ ਦਾ ਵਿਰੋਧ ਕਰਦੇ ਨੇ ਅਸਲ ਵਿੱਚ ਤਾਂ ਉਹ ਆਪੇ ਨਿੰਦਕ ਨੇ ਉਹਨਾਂ ਨੇ ਤਾਂ ਵਿਚੂ ਕੀਤਾ ਹੈ ਸ਼ਲੋਕ ਦਾ ਇਸ ਅਸ਼ਟਪਦੀ ਦਾ ਜਿਨ੍ਹਾਂ ਨੇ ਅਸ਼ਟਪਦੀ ਦਾ ਹੀ ਇਸਤੇਮਾਲ ਕੀਤਾ ਹੈ ਵਿਚੂ ਕੀਤਾ ਹੈ ਆਪਣੀ ਜ਼ਿੰਦਗੀ 'ਚ ਉਹ ਸੰਤ ਨਹੀਂ ਉਹ ਤਾਂ ਸਮਾਂ ਨਿੰਦਕ ਨੇ ਉਹ ਸੰਤ ਤੇ ਨਿੰਦਕ ਨੇ ਉਹ ਜਨ ਬਣਨਾ ਸੀ ਉਹਨਾਂ ਨੇ ਸੰਤ ਕਰਨ ਲੱਗ ਗਏ ਆਪਣੇ ਉਹਨਾਂ ਨੂੰ ਇੰਨਾ ਵੀ ਪਤਾ ਨਹੀਂ ਸੰਤ ਤੇ ਧਾਰਦਾ ਜਿਹੜਾ ਉਹ ਨਿੰਦਕ ਕਰਕੇ ਤਾਂ ਉਹਨੇ ਦੇਹ ਧਾਰੀਓ ਸੀ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਜਿਹੜਾ ਆ ਜਨਮ ਧਾਰਿਆ ਸੰਤ ਦਾ ਨਿੰਦਕ ਤਾਂ ਪਿਛਲੇ ਵਾਰ ਸੰਤ ਦੀ ਨਿੰਦਾ ਜੋ ਉਹਨੇ ਤਿਆਗੀ ਨਹੀਂ ਸੀ ਤਾਂ ਇਹਨੇ ਸਰੀਰ ਧਾਰਨ ਕੀਤਾ ਆਦਮੀ ਦੀ ਜੂਨ
ਠੀਕ ਹੈ
ਜਦੋਂ ਸੰਤ ਦਾ ਨਿੰਦਕ ਥਾਈ ਉਹਨੇ ਕੱਪੜੇ ਪਾ ਕੇ ਤੂੰ ਸੰਤ ਬਣ ਗਿਆ ਉਹ ਡਰੈਸ ਬਦਲ ਕੇ ਤਾਂ ਸੰਤ ਨਹੀਂ ਬਣ ਸਕਦਾ ਗੁਰਬਾਣੀ ਦਾ ਵਿਰੋਧ ਛੱਡਦੇ ਅੰਤਰਾਤਮਾ ਦਾ ਵਿਰੋਧ ਛੱਡ ਤੇ ਸੰਤ ਬਣਨਾ ਅਸਲ ਦੇ ਵਿੱਚ ਅੰਤਰਾਤਮਾ ਦਾ ਅੰਤਰਾਤਮਾ ਦੀ ਆਵਾਜ਼ ਅਨੁਸਾਰ ਜੇ ਜੀਵਨ ਜਿਉਂਦਾ ਫੇਰ ਇਹ ਜਾਣਾ ਹੈ ਸੰਤ ਦਾ ਨਿੰਦਕ ਨਹੀਂ ਹੈ ਜੇ ਅੰਤਰਾਤਮਾ ਦੇ ਨਾਲ ਨਹੀਂ ਚੱਲਦਾ ਫਿਰ ਤਾਂ ਸੰਤ ਦਾ ਨਿੰਦਕ ਹੁਣ ਵੀ ਤੂੰ ਸੰਤ ਦਾ ਨਿੰਦਕ ਹੈ ਆਪਣੇ ਆਪ ਨੂੰ ਸੰਤ ਹੀ ਬਣ ਜਾਏ ਜੇ ਇਸ ਤਰੀਕੇ ਨਾਲ ਬਣਨਾ ਤਾਂ ਬਲੈਕਮੇਲ ਕਰਨਾ ਤਾਂ ਸੰਤ ਦਾ ਨਿੰਦਕ ਆਪੇ ਹੈ ਇਸ ਕਰਕੇ ਜਿੰਨਾ ਚਿਰ ਸੰਤ ਦਾ ਨਿੰਦਕ ਹੈ ਉਹਨਾਂ ਚਿਰ ਜਨਮ ਰਹੂਗਾ ਹੀ ਰਹੂਗਾ ਹਾਂਜੀ
ਠੀਕ ਹੈ ਜੀ, ਵੀ ਜਿਹੜਾ ਤੁਹਾਡੇ ਅੰਦਰ ਸੰਤ ਹੈਗਾ ਉਹਦੀ ਤੁਸੀਂ ਸ਼ਰਨ ਪੈਣਾ, ਉਸ ਸੱਚ ਦੀ ਆਵਾਜ਼ ਦੇ ਨਾਲ ਰਲਣਾ, ਨਾ ਕਿ ਉਹ ਤੋਂ ਠੀਕ ਹੈ ਜੀ ਤੇ ਸੋਝੀ ਗੁਰਮਤਿ ਲੈਣੀ ਹੈ ਜੀ।
ਹਾਂਜੀ ਗੁਰਬਾਣੀ ਅਨੁਸਾਰ ਜੀਵਨ ਚਾਹੀਦਾ ਤੁਹਾਡਾ।
ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ।
ਸੰਤ ਕੈ ਦੁਖਨ, ਜੇ ਤੁਸੀਂ ਸੰਤ ਕੈ ਅਨੁਸਾਰ ਨਹੀਂ ਚੱਲਦੇ ਅੰਤਰਾਤਮਾ ਤਾਂ ਇਹਦੇ ਨਾਲ ਸੰਤ ਨੂੰ ਦੁੱਖ, ਜੇ ਹੁਣ ਆਪਣੇ ਘਰ ਕੋਈ ਬਜ਼ੁਰਗ ਹੈ
ਹਾਂਜੀ
ਉਹ ਚਲੋ ਉਹਨੇ ਬਚਪਨ ਤੋਂ ਸਾਰੀ ਜ਼ਿੰਦਗੀ ਟੱਬਰ ਪਾਲਿਆ, ਜੇ ਉਹਦੀ ਗੱਲੇ ਨਹੀਂ ਮੰਨਦਾ ਟੱਬਰ, ਬੱਚੇ ਸਿਆਣੇ, ਉਹ ਦੁਖੀ ਤਾਂ ਅੰਦਰੋਂ ਹੈ ਉਹ, ਫਿਰ ਉਹਦੀ ਜਦੋਂ ਗੱਲ ਸਿਆਣੀ ਗੱਲ ਜਦੋਂ ਕਿਸੇ ਦੀ ਰੱਦ ਕਰਦੇ ਆ, ਉਹ ਹੋਰ ਉਹਦਾ ਕੁਛ ਵੀ ਉਹਨੂੰ ਖਾਣ ਪੀਣ ਨੂੰ ਦੇਈ ਜਾਈਏ, ਜੋ ਮਰਜ਼ੀ ਕਰੀ ਜਾਈਏ, ਜੇ ਉਹਦੀ ਗੱਲ ਨਹੀਂ ਮੰਨਦੇ ਉਹ ਅੰਦਰੋਂ ਨਾਰਾਜ਼ ਰਹੂਗਾ, ਦੁਖੀ ਰਹੂਗਾ। ਸੰਤ ਦਾ ਬਚਨ ਨਾ ਮੰਨਣਾ ਸੰਤ ਨੂੰ ਦੁੱਖ ਦੇਣ ਦੇ ਬਰਾਬਰ ਹੈ ਗੁਰਬਾਣੀ ਚ।
ਠੀਕ ਹੈ ਜੀ,
ਅੰਤਰਾਤਮਾ ਦੀ ਗੱਲ ਨਾ ਮੰਨਣੀ, ਉਹਨੂੰ ਦੁੱਖੇ ਪਹੁੰਚਦਾ ਔਰ ਸੋਕੇ ਨੂੰ ਪਹੁੰਚੂਗਾ। ਸੰਤ ਦਾ ਦੁੱਖਣ, ਸੰਤ ਦਾ ਵਿਰੋਧ ਕਰਨਾ ਹਰੇ ਗੱਲ ਦਾ ਆਰਜਾ ਘਟ ਹੈ, ਆਰਜਾ ਕਿਵੇਂ ਘਟਦੀ ਹੈ? ਇਹ ਜਿਹੜਾ ਸੁਣਦਾ ਜਿੰਨਾ ਚਿਰ ਉਹਨਾਂ ਚਿਰ ਇਹਦੀ ਆਰਜਾ ਘਟੀ ਹੋਈ ਹੈ, ਜਿੰਨਾ ਚਿਰ ਸੌ ਜਾਂਦਾ ਨਾ ਉਹਨਾਂ ਚਿਰ ਸੰਸਾਰ ਨੂੰ ਨਹੀਂ ਦੇਖ ਰਿਹਾ, ਸੰਸਾਰ ਨੂੰ ਟੁੱਟਿਆ ਹੋਇਆ ਹੁੰਦਾ। ਜਦੋਂ ਤੱਕ ਕਹਿੰਦੇ ਕੋਈ ਸਰੀਰ ਹੈ, ਸਰੀਰ ਚ ਜਾਗਦਾ ਸੁਪਨਾ ਦੇਖ ਰਿਹਾ ਹੈ, ਉਹਨਾਂ ਚਿਰ ਤੱਕ ਕਹਿੰਦੀ ਆਰਜਾ ਹੈ, ਜਿੰਨਾ ਚਿਰ ਜੇ ਸਰੀਰ ਨਹੀਂ ਹੈ ਤਾਂ ਵੀ ਆਰਜਾ ਘਟੀ ਹੋਈ ਹੈ, ਜੰਮਣ ਮਰ ਚ ਪੈਂਦਾ ਆਰਜਾ ਘਟੀ ਹੋਈ ਹੈ।
ਠੀਕ ਹੈ,
ਜਿੰਨਾ ਚਿਰ ਇਹਨੂੰ ਸਰੀਰ ਨਹੀਂ ਮਿਲਿਆ ਆਰਜਾ ਤਾਂ ਨਹੀਂ ਮੰਨੀ ਹੋਈ ਜਾਂਦੀ, ਉਹ ਜਿੰਨਾ ਚਿਰ ਗਰਭ ਚ ਉਹ ਵੀ ਆਰਜਾ ਨਹੀਂ ਮੰਨੀ ਜਾਂਦੀ ਇਹਦੀ। ਗੁਰਬਾਣੀ ਤਾਂ ਜਿੰਨਾ ਚਿਰ ਸੁੱਤਾ ਪਿਆ ਉਹਨਾਂ ਚਿਰ ਵੀ ਆਰਜਾ ਨਹੀਂ ਮੰਨੀ ਜਾਂਦੀ, ਮਰਿਆ ਹੋਇਆ ਇਹ ਆਰਜਾ ਘਟੀ ਉਹਨਾਂ ਚਿਰ ਆ, ਜਦ ਸਤ ਜਾਗਤ ਹੋ ਗਿਆ, ਸਤ ਜੀਵਨ ਹੋ ਗਿਆ, ਫਿਰ ਇਹਦੀ ਪੂਰੀ ਆਰਜਾ ਮੰਨੀ ਜਾਣੀ ਹੈ। ਜਦੇ ਦਾ ਜਨਮ ਮਰਨ ਕੱਟਿਆ ਗਿਆ, ਜਦ ਤੋਂ ਬਾਅਦ ਇਹਦੀ ਪੂਰੀ ਆਗਿਆ ਸ਼ੁਰੂ ਹੋਣੀ ਹੈ।
ਅੱਛਾ ਜੀ,
ਹਾਂ ਉਹਨਾਂ ਚਲੇ ਵੀ ਆਗਿਆ ਘਟੀ ਹੋਈ ਹੈ, ਉਹ ਜਿੰਨਾ ਚਿਰ ਨਹੀਂ ਦੇਖ ਰਿਹਾ ਤਮਾਸ਼ਾ ਆ ਫਿਲਮ ਸੰਸਾਰ ਦਾ ਪਟਲ, ਉਹਨਾਂ ਚਿਰ ਇਹਦੀ ਗੈਰ ਹਾਜ਼ਰੀ ਹੈ ਸੰਸਾਰ ਚੋਂ ਆਗਿਆ ਘਟੀ ਹੋਈ ਹੈ। ਇਹ ਬਹੁਤ ਔਖੀ ਭਗਤੀ ਹੈ, ਆ ਜਾਂਦੀ ਕਿਵੇਂ ਘਟੂਗੀ? ਗਹਿਰਾ ਜਿਹੜੀ ਹੈ ਬਸ, ਜਿੰਨੀ ਜਿਹਨੇ ਫਿਲਮ ਨਹੀਂ ਦੇਖੀ ਉਹ ਆਰਜਾ ਘਟ ਗਈ ਉਹਦੀ, ਸੁੱਤਾ ਪਿਆ ਉਹਦੀ ਵੀ ਘਟੀ ਹੋਈ ਹੈ, ਜਾਂ ਗਰਭ ਦੇ ਵਿੱਚ ਹੈ ਉਹ ਵੀ ਘਟੀ ਹੋਈ ਹੈ, ਜਿੰਨਾ ਚਿਰ ਸਰੀਰ ਨਹੀਂ ਬਣਿਆ ਮਰਨ ਤੋਂ ਬਾਅਦ ਉਹ ਵੀ ਘਟੀ ਹੋਈ ਹੈ। ਸੰਸਾਰ ਬਾਰੇ ਨੂੰ ਕੋਈ ਕਹਿੰਦੀ ਹੈ ਸੰਸਾਰ ਹੈ ਜਾਂ ਨਹੀਂ, ਉਹਨਾਂ ਚਿਰ ਮਰਿਆ ਹੋਇਆ, ਜਿੰਨਾ ਚਿਰ ਮਰਿਆ ਹੋਇਆ ਆਰਜਾ ਘਟੀ ਹੋਈ ਹੈ।
ਠੀਕ ਹੈ,
ਹਾਂ ਇਹ ਸੰਤ ਕੇ ਦੁਖ ਕਰਕੇ ਹੈ ਆਰਜਾ ਦੀ ਘਟੀ ਹੋਈ ਘਟਦੀ ਹੈ।
ਠੀਕ ਹੈ,
ਹਾਂ ਸੰਸਾਰ ਦੇ ਵਿੱਚ ਹੁੰਦਾ ਹੋਇਆ ਵੀ ਸੰਸਾਰ ਤੋਂ ਗੈਰ ਹਾਜ਼ਰ ਹੈ, ਬੇਹੋਸ਼ ਦੀ ਹਾਲਤ ਵਿੱਚ ਹੈ, ਆਰਜਾ ਘਟੀ ਹੋਈ। ਹਾਂ
ਸੰਤ ਕੇ ਦੁਖਨ ਜਮਤੇ ਨਹੀਂ ਛੁੱਟੈ,
ਸੰਤ ਕੇ ਦੁਖਨ ਕਰਕੇ ਹੀ ਭਰਮ ਤੋਂ ਨਹੀਂ ਛੁੱਟਦਾ ਹੈ। ਜਮ ਭਰਮ ਹੈ ਭਰਮ ਦੇ ਆਂਡੇ ਚ ਬੰਦਾ ਜਮ ਤੇ ਛੁੱਟੇ ਦਾ ਨਹੀਂ ਛੁੱਟਾ ਉਹਨਾਂ ਜਿਹੜੇ ਪ੍ਰੇਤ ਹੈ ਪਿੰਜਰੇ ਚ ਬੰਦਾ ਭਰਮ ਦਾ ਅੰਡਾ ਪਿੰਜਰੇ ਹੀ ਇਹਦੇ ਵਾਸਤੇ ਜਮ ਤੇ ਨਹੀਂ ਛੁੱਟ ਸਕਦਾ ਵੱਧ ਹੈ ਹਾਂਜੀ
ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ
ਜਿਹੜਾ ਸੁਖ ਹੈ ਦਾ ਸਾਧ ਜੀਵਨ ਸੁਖ ਹੈ ਦਾ ਸੁਖ ਸੰਤ ਦੇ ਵਿੱਚ ਨਹੀਂ ਹੈ ਜਿੰਨਾ ਜਲ ਸੁਖ ਗਿਆ ਹੋਇਆ ਸੁਖ ਸਾਗਰ ਦੀ ਜ਼ਿੰਦਗੀ ਤੋਂ ਵਾਝਾ ਜਿੰਨਾ ਚਿਰ ਸੁਖ ਗਿਆ ਹੋਇਆ
ਠੀਕ ਹੈ
ਕਿ ਦੁੱਖਨ ਕਰਕੇ ਸੰਤ ਦਾ ਵਿਰੋਧ ਕਰਨ ਕਰਕੇ ਸੁਖ ਸਾਗਰ ਦੇ ਤੋਂ ਇਹ ਵਾਝਾ ਰੱਖਿਆ ਹੋਇਆ ਦੁੱਖ ਸੁਖ ਸਭ ਜਾਏ ਦੁਖੀ ਆਏ
ਠੀਕ ਹੈ
ਸਾਰੇ ਸੁਭਾਅ ਤੋਂ ਮਹਿਰੂਮ ਹੈ ਸੰਤ ਕੇ ਦੁੱਖਨ
ਨਰਕ ਮੈਂ ਪਾਏ
ਨਰਕ ਮੈਂ ਪਾਇਆ ਨਰਕ ਚ ਪਿਆ ਹੋਇਆ ਅਸੰਸਾਰ ਅਸੰਸਾਰ ਹੈ ਨਰਕ ਹੀ ਹੈ ਹੋਰ ਨਰਕ ਕੋਈ ਵੀ ਨਹੀਂ ਅੱਜ ਤੇ ਜੂਨਾ ਭੋਗਦਾ ਇਹ ਨਰਕ ਹੈ ਉਹ ਨਰਕ ਚ ਪਿਆ ਦੁੱਖ ਚ ਪਿਆ ਹੋਇਆ ਨਰਕ ਚ ਪਿਆ ਹੋਇਆ ਸੁੱਖ ਸਾਗਰ ਚ ਨਰਕ ਚ ਸੁੱਖ ਸਾਗਰ ਦੇ ਵਿੱਚ ਸਵਰਗ ਚ ਹਾਂਜੀ
ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ
ਸੰਤ ਕੈ ਦੁਖਨ ਮਤ ਹੋਏ ਮਲੀਨ ਜਿੰਨਾ ਚਿਰ ਸੰਤ ਦਾ ਵਿਰੋਧ ਕਰਦਾ ਇਹਦੀ ਮਤ ਮਲੀਨ ਹੋਈ ਜਾਂਦੀ ਹੈ ਮੈਲ ਲੱਗੀ ਜਾਂਦੀ ਹੈ ਔਰ ਸੰਤ ਕੈ ਦੁਖਨ ਕਰਕੇ ਸੋਭਾ ਤੇ ਹੀਨ ਹੈ ਆ ਜਿਹੜੀ ਸੋਭਾ ਹੈ ਨਾ ਪਰਮੇਸ਼ਰ ਦੀ ਸੋਭਾ ਨਾ ਤਾਂ ਇਹ ਪਰਮੇਸ਼ਰ ਦੀ ਸੋਭਾ ਤੋਂ ਕਰ ਸਕਦਾ ਹੈ ਕਰਦਾ ਹੈ ਤੇ ਨਾ ਇਹਦੀ ਆਪਣੀ ਸੋਭਾ ਹੁੰਦੀ ਹੈ ਨਾ ਇਹ ਸੋਭਾ ਪਰਮੇਸ਼ਰ ਦੀ ਕਰਦਾ ਨਾ ਇਹਦੀ ਆਪਣੀ ਸੋਭਾ ਹੁੰਦੀ ਹੈ ਸੋਭਾ ਉਸੇ ਦੀ ਹੁੰਦੀ ਹੈ ਜਿਹੜਾ ਪਰਮੇਸ਼ਰ ਦੀ ਸੋਭਾ ਕਰਦਾ ਹੈ ਸੱਚੇ ਮਾਰਗ ਜਿਹੜਾ ਚੱਲਦਾ ਹੈ ਉਸਤਤ ਉਹਦੀ ਹੁੰਦੀ ਹੈ ਉਸਤਤ ਕਰੇ ਜਹਾਨ ਸੱਚੇ ਮਾਰਗ ਚੱਲਦੇ ਸੱਚੇ ਮਾਰਗ ਚੱਲਦਾ ਨਹੀਂ ਸੋਭਾ ਤੇ ਹੀ ਰਹਿੰਦਾ ਇਹਦੀ ਨਤੀਜ ਹੁੰਦੀ ਹੈ ਇਹਦੀ ਬਦਗੋਈ ਆਉਂਦੀ ਹੈ ਸੱਚਖੰਡ ਜੀ ਵੀ ਇੱਥੇ ਔਰ ਉੱਥੇ ਜਿਹੜੀ ਦੁਰਮਤ ਹੈ ਉਹਨੂੰ ਨਾ ਇੱਥੇ ਕੋਈ ਚੰਗਾ ਸਮਝਦਾ ਨਾ ਸੱਚਖੰਡ ਜੀ ਕੋਈ ਚੰਗਾ ਸਮਝਦਾ ਉਹਨਾਂ ਚਿਰ ਦੁਰਮਤ ਦਾ ਧਾਰ ਨਹੀਂ ਹੈ ਜਿੰਨਾ ਚਿਰ ਸੰਤ ਦਾ ਵਿਰੋਧ ਕਰਦਾ ਉਹਨੂੰ ਕਬੀਰ ਕਹਿੰਦਾ ਵੀ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਨਾ ਜਦੋਂ ਮਾਲਾ ਫੇਰਦਾ ਸੀ ਉਸ ਬੁੱਧੀ ਦੀ ਗੱਲ ਕਰਦਾ ਜਿਹਦੇ ਨਾਲ ਮਾਲਾ ਫੇਰਦਾ ਸੀ ਉਹ ਬੁੱਧੀ ਵੀ ਹਾਲਾਂਕਿ ਇਹਦਾ ਬੜਾ ਵਿਚਕ ਲਿਖਿਆ ਉਹਨੇ ਲੋਕ ਕਹਿੰਦੇ ਬੜਾ ਧਰਮੀ ਆਦਮੀ ਆਪਣੇ ਆਪ ਨੂੰ ਇਹ ਜਦੋਂ ਪਤਾ ਲੱਗਿਆ ਫਿਰ ਇਹ ਕਹਿੰਦਾ ਉਹ ਤਾਂ ਦੁਰਮਤ ਸੀ ਮੈਨੂੰ ਦੂਰ ਰੱਖਣ ਵਾਲੀ ਮਤ ਸੀ ਉਦੋਂ ਵਧੀਆ ਮਤ ਨਹੀਂ ਸੰਤਾਂ ਕੋਲ ਅੱਜ ਕਬੀਰ ਨੂੰ ਉਹ ਕਬੀਰ ਦੇ ਸ਼ਲੋਕ ਤਾਂ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਨੇ ਉਹਦੇ ਲਿਖੇ ਨੇ ਉਸ ਮਤ ਦੀ ਤਾਂ ਨਿੰਦਿਆ ਕਰਦਾ ਉਹ ਤਾਂ ਕਹਿੰਦਾ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਨਾ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਉਹ ਕਰੂਪ ਭੈੜੇ ਰੂਪ ਵਾਲੀ ਪਹਿਲੀ ਮਤ ਮੇਰੀ ਭੈੜੇ ਰੂਪ ਵਾਲੀ ਸੀ ਉਹੀ ਤਾਂ ਮੈਨੂੰ ਆਪਣ ਮੁੜ ਜਨਮ ਦਿਵਾਉਂਦੀ ਰਹੀ ਹੈ ਕਰੂਪ ਕੁਜਾਤ ਜਾਤ ਵੀ ਚੰਗੀ ਨਹੀਂ ਉਹਦੀ ਜਾਣਕਾਰੀ ਵੀ ਚੰਗੀ ਨਹੀਂ ਸੀ ਜਿਹਦਾ ਗਿਆਨ ਸ਼ੁੱਧ ਨਹੀਂ ਹੁੰਦਾ ਉਹ ਕੁਜਾਤ ਕਹਿੰਦੇ ਨੇ ਉਹਨੂੰ ਜਾਤ ਜਾਣਨ ਦਾ ਨਾਮ ਹੈ ਨਾ
ਠੀਕ ਹੈ
ਗੁਜਾਤ ਦਾ ਮਤਲਬ ਉਹਦੀ ਜਾਣਕਾਰੀ ਉਹ ਪੈੜੀ ਸੀ, ਉਹਦਾ ਗਿਆਨ ਹੀ ਪੈੜਾ ਸੀ, ਠੀਕ ਨਹੀਂ ਸੀ ਉਹਦੇ ਕੋਲ ਗਿਆਨ, ਤਾਂ ਮਾਇਆ ਤੇ ਖੜੀ ਸੀ। ਪਹਿਲੀ ਗੁਜਾਤ ਕੁਲਖਣੀ ਸਹੁਰੇ ਪਈਏ ਬੁਰੀ, ਰੂਪ ਗੁਜਾਤ ਕੁਲਖਣੀ ਸਹੁਰੇ ਪਈਏ ਬੁਰੀ, ਰੂਪ ਕਰਕੇ ਨਹੀਂ ਸੀ ਚੰਗੀ, ਜਾਣਕਾਰੀ ਗਿਆਨ ਕਰਕੇ ਨਹੀਂ ਸੀ ਚੰਗੀ, ਇਸ ਕਰਕੇ ਸਹੁਰੇ ਪਰਲੋਕ ਚ ਪਈਏ, ਇਸ ਲੋਕ ਚ ਨਾ, ਇਸ ਲੋਕ ਚ ਜਿਹੜਾ ਸਮਝਿਆ ਜਾਂਦਾ ਸੀ ਨਾ ਪਰਲੋਕ ਦੇ ਵਿੱਚ, ਦੋਹਾਂ ਜਗ੍ਹਾ ਬੁਰਾ ਕਹਿੰਦੇ ਸੀ ਉਹਨੂੰ। ਸਹੁਰੇ ਪਈਏ ਬੁਰੀ, ਉਹ ਤਾਂ ਉਹਨੂੰ ਬੁਰੀ ਕਹਿੰਦਾ, ਉਸ ਬੁੱਧੀ ਨੂੰ ਬੁਰੀ ਕਹਿੰਦਾ ਜਿਹੜੇ ਨਾਲ ਮਾਲਾ ਫੇਰਦਾ ਸੀ। ਆਪ ਕੀ ਸੁੰਦਰ ਸਰੂਪ ਸੁਲੱਖਣੀ ਸਹਿਜੇ ਉਦਰ ਤਰੀ, ਉਨਾਲੀ ਬੁੱਧੀ ਸੁੰਦਰ ਹੈ, ਸਰੂਪ ਹੈ, ਸੁਲੱਖਣੀ ਹੈ, ਚੰਗੇ ਲੱਛਣ ਨੇ ਹੁਣ ਇਹਦੇ, ਸਹਿਜੇ ਉਦਰ ਤਰੀ ਇਹਦੇ ਹਿਰਦੇ ਵਿੱਚ ਹੁਣ ਟਿਕਾਓ ਹੈ, ਟਿਕਾਓ ਸੁੰਦਰ ਇਹਦੇ ਮਨ ਵਿੱਚ ਟਿਕਾਓ ਹੈ, ਪਹਿਲਾਂ ਟਿਕਾਓ ਹੈ ਨਹੀਂ ਸੀ, ਜਿੰਨਾ ਚਿਰ ਮਨ ਦੇ ਵਿੱਚ ਟਿਕਾਓ ਨਹੀਂ ਹੈ ਨਾ ਉਹਨਾਂ ਚਿਰ ਸੰਤ ਹੈ ਨਹੀਂ। ਜਦ ਮਨ ਨਹੀਂ ਟਿਕਿਆ ਸੰਤ ਕਦ ਸਹਿਜੇ ਉਦਰ ਤਰੀ, ਜਿੰਨਾ ਚਿਰ ਮਾਲਾ ਹੱਥ ਚ ਹੈ ਉਹਨਾਂ ਚਿਰ ਹਿਰਦੇ ਵਿੱਚ ਸਹਿਜ ਅਵਸਥਾ ਨਹੀਂ ਹੈ। ਉਹ ਜਿਹੜੀ ਬਦ ਮਾਲਾ ਫੇਰ ਨੂੰ ਮਜਬੂਰ ਕਰਦੀ ਹੈ ਉਹ ਉਹੀ ਹੈ ਜਿਹਨੂੰ ਗੁਰੂਪ ਗੁਜਾਤ ਕੋਲ ਖੜੀ ਕਹਿੰਦਾ, ਉਹ ਮਾਲਾ ਤਾਂ ਉਹ ਲਈ ਫਿਰਦੇ ਨੇ ਸੰਤ, ਕਹਿੰਦੇ ਨੇ ਅਸੀਂ ਸੰਤ, ਇਹਨਾਂ ਦਾ ਗਿਆਨ ਹੀ ਬਿਲਕੁਲ ਨਹੀਂ ਹੈ, ਗੁਰਬਾਣੀ ਦਾ ਬਿਲਕੁਲ ਗਿਆਨ ਨਹੀਂ ਉਸ ਆਦਮੀ ਨੂੰ ਜਿਹੜਾ ਮਾਲਾ ਜੋ ਲਈ ਫਿਰਦਾ, ਬਿਲਕੁਲ ਇਹ ਪਤਾ ਨਹੀਂ ਗੁਰਬਾਣੀ ਕੀ ਕਹਿੰਦੀ।
ਹਾਂਜੀ, ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਜਿਹੜਾ ਸੰਤ ਦਾ ਹਥਿਆਰ ਹੈ ਉਹਨੂੰ ਕੋਈ ਵੀ ਮਤਲਬ ਹੈ ਲੋਕ ਪ੍ਰਲੋਕ ਉਹਦੀ ਬਾਹ ਨਹੀਂ ਫੜਦਾ, ਕੋਈ ਦੇਵੀ ਦੇਵਤਾ ਨਹੀਂ ਉਹਨੂੰ ਰੱਖਦਾ, ਉਹਦੀ ਰੱਖਿਆ ਨਹੀਂ ਕਰ ਸਕਦਾ ਕੋਈ ਜਬਰ ਮਲ ਤੋਂ। ਹਾਂ, ਰੱਖੇ ਨੂੰ ਕੋਏ ਕਿਉਂਕਿ ਸੰਤ ਕੇ ਦੁੱਖ
ਹੁਣ
ਸੰਤ ਕੇ ਦੁੱਖ ਨਾ, ਸੰਤ ਨੇ ਉਹਨੇ ਦੁੱਖ ਦਿੱਤਾ, ਉਹਦਾ ਹਿਰਦਾ ਜਿਹੜਾ ਹੈ ਉਹ ਭ੍ਰਸ਼ਟ ਹੈ, ਹਿਰਦਾ ਭ੍ਰਸ਼ਟ ਹੈ, ਉਹਨੂੰ ਕੌਣ ਰੱਖੂਗਾ। ਜੇ ਅਸੀਂ ਇਹ ਭੁਗਤੀ ਦੇ ਅਰਥ ਸਿੱਧੇ ਕਰੀਏ ਬਾਹਰ ਮੁਖੀ ਜਿਵੇਂ ਲੋਕ ਕਰਦੇ ਨੇ, ਸਾਡੇ ਗੁਰਦੁਆਰੇ ਨੇ ਜਿਵੇਂ ਸ਼ੀਸ਼ਗੰਜ ਹੈ, ਫਤਿਹਗੜ੍ਹ ਸਾਹਿਬ ਹੈ, ਉੱਥੇ ਸੰਤਾਂ ਨੂੰ ਦੁੱਖ ਦਿੱਤਾ ਗਿਆ, ਜਿੱਥੇ ਅੰਮ੍ਰਿਤਸਰ ਵੀ ਬੰਦ ਕੱਟੇ ਗਏ ਨੇ, ਕੀ ਉਹ ਪਵਿੱਤਰ ਸਥਾਨ ਕਹਾਂਗੇ ਅਸੀਂ? ਸੰਤ ਕੇ ਦੁੱਖ ਸਥਾਨ ਭ੍ਰਸ਼ ਹੋਏ ਤੇ ਜੇ ਅਰਥ ਕੋਈ ਕਰ ਦੇਵੇ ਦੂਏ ਲੋਟ, ਉੱਥੇ ਕਾਹਦੇ ਨਹੀਂ ਅਰਥ ਕਰਦੇ ਬਾਹਰ ਕੀ ਹੈ? ਬਾਹਰਲੀ ਗੱਲੇ ਦੀ ਹੈ ਗੁਰਬਾਣੀ, ਗੁਰਬਾਣੀ ਦੀ ਗੱਲੇ ਅੰਦਰਲੀ ਹੈ, ਬਾਹਰ ਜਗ੍ਹਾ ਨਾ ਕੋਈ ਪਵਿੱਤਰ ਹੈ ਨਾ ਕੋਈ ਭ੍ਰਸ਼ਟ ਹੈ। ਮਾਇਆ ਤਾਂ ਸਾਰੀ ਹੈ ਹੀ ਅਪਵਿੱਤਰ, ਹਿਰਦਾ ਹੀ ਪਵਿੱਤਰ ਕਰਨਾ, ਹਿਰਦਾ ਹੀ ਭ੍ਰਸ਼ਟ ਹੈ ਸਾਡਾ, ਹਿਰਦਾ ਹੀ ਬਲੀਨ ਹੋਊਗਾ, ਹਿਰਦਾ ਹੀ ਪਵਿੱਤਰ ਕੀਤਾ ਜਾ ਸਕਦਾ। ਇਸ ਕਰਕੇ ਅਰਥ ਅੰਤਰਮੁਖੀ ਉਹ ਕਰਦੇ ਨੇ, ਗੁਰਬਾਣੀ ਦੇ ਬਾਹਰ ਮੁਖੀ ਕਰਦੇ ਹੀ ਨਹੀਂ। ਇਹਨਾ ਜੀਵ ਪਵਿੱਤਰ ਹੁੰਦੀ ਹੈ ਤੇ ਨਾ ਕੋਈ ਜਗ੍ਹਾ ਪਵਿੱਤਰ ਹੁੰਦੀ ਹੈ, ਨਾ ਕੋਈ ਸਰੀਰ ਹੁੰਦਾ, ਤਾਂ ਮਾਇਆ ਹੈ ਇਹ ਤਾਂ, ਜਿਹੇ ਜੀ ਹੈਗੀ ਉਹੀ ਮਾਇਆ ਨੇ ਤਾਂ ਮਾਇਆ ਹੀ ਰਹਿਣਾ, ਮਾਇਆ ਬੇਖੇ ਨੇ ਬੇਖੇ ਰਹਿਣਾ। ਹਿਰਦੇ ਚੋ ਜਿਹੜੀ ਮਾਇਆ ਦਾ ਪ੍ਰੇਮ ਉਹ ਕੱਢ ਦੇਣਾ, ਸਰਦਾ ਪਵਿੱਤਰ ਹੋ ਗਿਆ। ਹਾਂਜੀ
ਹਾਂਜੀ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗੀ ਨਿੰਦਕ ਵੀ ਤਰੈ।
ਸੰਤ ਕਿਰਪਾਲ ਕਿਰਪਾ ਜੇ ਕਰੈ, ਜੇ ਕੋਈ ਆਪਣੀ ਅੰਤਰ ਆਤਮਾ ਨੂੰ ਖੁਸ਼ ਰੱਖੇ, ਖੁਸ਼ ਕਰ ਲਵੇ, ਉਹਦੀ ਕਿਰਪਾ ਦਾ ਪਾਤਰ ਬਣ ਜਾਵੇ, ਸੰਤ ਹੋ ਜਾਵੇ, ਖੁਸ਼ ਤੁਰਠ ਜਾਵੇ, ਕਿਰਪਾਲ ਕਿਰਪਾ ਜੇ ਕਰੈ। ਕਿਰਪਾਲ ਤਾਂ ਹਮੇਸ਼ਾ ਹੀ ਹੈ ਸੰਤ, ਅਸੀਂ ਉਹਨੂੰ ਨਾਰਾਜ਼ ਕਰ ਲੈਂਦੇ। ਹਾਂ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਕਹਿੰਦਾ ਸੰਤ ਸੰਗ ਨਿੰਦਕ ਵੀ ਤਰੈ। ਆਪ ਤਾਂ ਨਿੰਦਕੇ ਹੈ, ਨਿੰਦਕੌਰ ਕਿਹੜਾ ਤਰੇ, ਇਹ ਆਪ ਨਿੰਦਕੇ ਹੈ, ਸੰਤ ਦਾ ਵਿਰੋਧੀ ਹੈ ਤਾਂ ਨਿੰਦਕੇ ਹੈ। ਸੰਤ ਕੀ ਨਿੰਦਾ ਨਾਨਕ, ਜਿਹੜਾ ਅਵਤਾਰ ਲੈਂਦਾ ਸੰਤ ਦਾ ਨਿੰਦਕ ਕਰਕੇ ਅਵਤਾਰ ਲੈਂਦਾ, ਜਨਮ ਲਿਆ ਹੋਇਆ ਸਾਰਿਆਂ ਨੇ, ਇਹ ਭੁਲੇਖਾ ਛੱਡ ਦੋ। ਗੁਰਬਾਣੀ ਤਾਂ ਸਾਫ਼ ਕਹਿੰਦੀ ਹੈ ਸੰਤ ਕੀ ਨਿੰਦਾ ਨਾਨਕਾ ਬੋਲ ਬੋਲ। ਜਿਹੜਾ ਜਨਮ ਲਿਆ ਪਿਛਲੇ ਜਨਮ ਚ ਸੰਤ ਦੀ ਨਿੰਦਕ ਰਹੇ ਆ ਅਸੀਂ, ਚਾਹੇ ਥੋੜੇ ਰਹੇ ਚਾਹੇ ਜ਼ਿਆਦਾ ਰਹੇ, ਤਾਂ ਜਨਮ ਹੋਇਆ। ਇਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ, ਬਿਲਕੁਲ ਸਾਰਿਆਂ ਤੇ ਲਾਗੂ ਹੈ ਪੰਕਤੀ ਇਹ। ਇਹਨੂੰ ਬਦਲਿਆ ਨਹੀਂ ਜਾ ਸਕਦਾ ਪੰਕਤੀ ਨੂੰ, ਕਿਸੇ ਕੀ ਬੁੱਤੇ ਵੀ ਹੁਕਮ ਹੈ। ਹਾਂ
ਠੀਕ ਹੈ।